परम सत्कार योग पूर्ण निवाजी सात संगत जीओ वाहिगुरु जी का खालसा वाहिगुरु जी की। एक बहादुर सिमरिए घर नौ निध आवे धाए। धन श्री गुरु तेग बहादुर साहब महाराज का शहीदी गुरपुरब सारे संसार के अंदर मनाया जा रहा है। प्रभात फेरिया, नगर कीर्तन, सत्संग, कीर्तन दरबार चल रहे हैं। श्री गुरु तेग बहादुर साहब महाराज पवित्र बाणी अखीर ते श्लोक महले नवे दे हन। उन्हां दे अंदर गुरु तेग बहादुर ने संसार की अस्थिरता दसी है। वैसे सारी बाणी गुरु तेग बहादुर की वैरागमयी है और दसिया है कि जो कुछ भी असीं देख रहे हाँ सब नाशवंत है। जो उपजो सो बिनस है पर आज के पाप। नानक हर गुण गाए ले चाड़ सगल जंजा। राम गयो रावण गयो क्या को बहु परवार। कहो नानक थिर कछ नहीं सुपने नो संसार। धरतियां खत्म हो जाणगियां, सूरज भी खत्म हो जाणगे, सितारे भी खत्म हो जाणगे। कई बारी धरतियां खत्म होईयां हन, होनियां रहंदियां हन, बनदियां रहंदियां हन। परमेशी रचना बड़ी बेअंत है, इहदा कोई अंत नहीं है। असंखां धरतियां कहियां ने असंखां, कहिंदे ने असंख कहे सिर बार होए। असंख आखना भी पाप है, वो असंख तो भी परे है। असंख गिणती दा अखीरला हिंसा है, हद विच है, वो बेअंत है, हद परे है। बेअंत धरतियां हन, बेअंत सूरज हन, असंखा ही समुद्र हन, पहाड़ हन, ये सब कुछ नाशवंत है। सदा होंदा रहिंदा है, बनदे रहिंदे हन। कई बार पसरो पसारा, कई बार इस धरती का पसारा पसरिया है, खत्म हुई है, फिर नवे सिरों बनी है, बनदियां रहिंदियां ने, जमदियां रहिंदियां ने। हर चीज नाशवंत है, पर चार चीजा हमेशा रहण वालियां दशिया ने गुरु तेग बहादुर ने। धरतियां खत्म हो जाणगियां, सूरज खत्म हो जाणगे, चंद खत्म हो जाणगे, तारे खत्म हो जाणगे, आकाश खत्म हो जाणगे, चार चीजा हमेशा रहणगियां। कड़ियां रहणगियां, कहते नाम रहो, साधु रहो, रहो गुर गोबिंद। तो नानक की जगत में किन जपियो गुरमान। नाम रहेगा हमेशा के लिए। सब कुछ खत्म हो जावे, नाम रहेगा, नाम अटल रहे। गुरु नानक साहब कहते ने वाहगुरु तू भी वड्डा उहदा नाम है। वड्डा साहब ऊंचा थाओ, ऊंचे ऊपर ऊंचा नाओ। उस उच्चे वाहगुरु त्यों भी उच्चा उहदा नाम है। नाम रहेगा, साधु रहो ते नाम जपण वाला साधु रहेगा। रहो गुर ते नाम जपावण वाला गुरु भी हमेशा रहेगा, गुरु भी अटल है। नाम रहो, साधु रहो, रहो गुर ਗੋਬਿੰਦ, ਦੇਵ ਗੋਬਿੰਦ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ, ਉਹ ਵੀ ਰਹੇਗਾ। ਇਹ ਚਾਰ ਚੀਜ਼ਾਂ ਅਟਲ ਹਨ ਸੰਸਾਰ ਤੇ, ਬਾਕੀ ਸਭ ਨਾਸ਼ਵੰਤ ਹੈ, ਸਭ ਮਿਥਿਆ ਹੈ। ਨਾਮ ਰਹੋ, ਨਾਮ ਰਹੇਗਾ ਤੇ ਨਾਮ ਜਪਣ ਵਾਲਾ ਸਾਧੂ ਰਹੇਗਾ। ਨਾਮ ਜਪਣ ਵਾਲੇ ਸਾਧੂਆਂ ਦੀ ਯਾਦ ਮਨਾ ਰਹੇ ਹਾਂ ਜਾਂ ਨਾਮ ਜਪਿਆ ਹੈ। ਬਈ ਕਨ੍ਹਈਆ ਸਾਹਿਬ ਜੀ ਦੀ ਸੰਪਰਦਾ ਮਨ ਬਾਬਾ ਜਵਾਹਰ ਸਿੰਘ ਜੀ, ਮਨ ਤਾਰਾ ਸਿੰਘ ਜੀ, ਭਾਈ ਭਗਤ ਸਿੰਘ ਸਾਹਿਬ, ਭਾਈ ਹਰੀ ਸਿੰਘ ਸਾਹਿਬ, ਇਹ ਸਾਰੇ ਨਾਮ ਜਪਣ ਵਾਲੇ ਮਹਾਂਪੁਰਖ ਹੋਏ ਹਨ। ਨਾਮ ਦੀ ਕਮਾਈ ਕੀਤੀ ਹੈ, ਨਾਮ ਜਪਿਆ ਹੈ, ਨਾਮ ਜਪਾਇਆ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਕਨ੍ਹਈਆ ਜੀ 17 ਸਾਲ ਰਹੇ, 17 ਸਾਲ ਸੇਵਾ ਕੀਤੀ, ਰੋਜ਼ ਇਸ਼ਨਾਨ ਕਰਾਉਣਾ, ਕੱਪੜੇ ਧੋਣੇ, ਲੰਗਰ ਛਕਾਉਣਾ, ਘੋੜੇ ਲਈ ਘਾਹ ਲਿਆਉਣਾ, ਬਿਸਤਰਾ ਤਿਆਰ ਕਰਨਾ, ਕੱਪੜੇ ਧੋਣੇ, 17 ਸਾਲ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਵਸਾਇਆ ਤੇ ਭਾਈ ਕਨ੍ਹਈਏ ਨੂੰ ਕਹਿਣ ਲੱਗੇ, ਭਾਈ ਕਨ੍ਹਈਆ ਤੂੰ ਬੜੀ ਸੇਵਾ ਕੀਤੀ ਹੈ, ਤੈਨੂੰ ਗੁਰੂ ਘਰ ਵਿੱਚ ਬਹੁਤ ਕੁਛ ਮਿਲਿਆ ਹੈ, ਇਹ ਗੁਰੂ ਨਾਨਕ ਦਾ ਇਹ ਹੁਕਮ ਹੈ, ਵੰਡ ਕੇ ਛਕੋ, ਵੰਡ ਕੇ ਛਕੋ, ਤੈਨੂੰ ਬਹੁਤ ਕੁਛ ਮਿਲਿਆ ਹੈ, ਬਹੁਤ ਸੇਵਾ ਕੀਤੀ ਹੈ, ਤੂੰ ਵੰਡ ਕੇ ਛਕ, ਭਾਵ ਤੂੰ ਨਾਮ ਬਾਣੀ ਦਾ ਪ੍ਰਚਾਰ ਕਰ, ਸੰਸਾਰ ਦੇ ਜੀਵਾਂ ਨੂੰ ਨਾਮ ਨਾਲ ਜੋੜ। ਭਾਈ ਕਨ੍ਹਈਆ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਵਿਛਣ ਲਈ ਮੇਰਾ ਜੀ ਨਹੀਂ ਕਰਦਾ, ਇਹ ਚਾਹੁੰਦਾ ਹਾਂ ਰੋਜ਼ ਤੁਹਾਡੇ ਦਰਸ਼ਨ ਕਰਾਂ, ਤੁਹਾਡੀ ਸੇਵਾ ਕਰਾਂ, ਤੁਸੀਂ ਲਾਈ ਹੈ। ਵਿਛਣ ਜੀ ਨਹੀਂ ਕਰਦਾ। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਭਾਈ ਕਨ੍ਹਈਆ ਇਹ ਸਰੀਰ ਗੁਰੂ ਨਹੀਂ ਹੈ, ਇਹ ਤਾਂ ਠੀਕਰਾ ਹੈ, ਪਤਾ ਨਹੀਂ ਕਿਸੇ ਟੁੱਟ ਜਾਣਾ ਹੈ, ਕਿਆ ਭਰਵਾ ਸਵਾ ਇਸ ਭਾਂਡੇ ਕਾ, ਇਤਨਾ ਕੁ ਲਾਗਿਓ ਠਨਕਾ, ਤਾਂ ਠੋਕਾ ਲੱਗਣ ਦੇਰ ਹੈ, ਇਹ ਠੀਕਰਾ ਹੈ, ਠੀਕਰ ਫੋਰ ਦਿਲੀ ਸਿਰ ਰਪੁਰ ਕਿਉਂ ਪਿਆਨ, ਇਹ ਤਾਂ ਠੀਕ ਰਹਾ ਹੈ, ਗੁਰੂ ਤੇਰੇ ਕੋਲ ਹੈ, ਸ਼ਬਦ ਗੁਰੂ ਹੈ, ਉਹ ਤੇਰੇ ਕੋਲ ਹੈ, ਸ਼ਬਦ ਗੁਰੂ ਦੀ ਸੇਵਾ ਕਰ, ਨਾਮ ਨਾਲ ਜੋੜ, ਪ੍ਰਚਾਰ ਕਰ, ਸਤ ਵਚਨ ਪ੍ਰਚਾਰ ਲਈ ਤੁਰ ਪਏ। ਪ੍ਰਚਾਰ ਪ੍ਰਚਾਰ ਹੀ ਫਰਕ ਹੁੰਦਾ ਹੈ, ਕਈ ਸਾਲ ਹੋਏ ਇੱਥੇ ਹੀ ਇਸ ਸਟੇਜ 'ਤੇ ਹੀ ਪ੍ਰੋਫੈਸਰ ਦਰਸ਼ਨ ਸਿੰਘ ਮਿਲ ਗਏ, ਜਦੋਂ ਅਕਾਲ ਤਖ਼ਤ ਜਥੇਦਾਰ ਸਨ, ਮਨ ਘਰ ਲੈ ਗਏ, ਕਹਿੰਦੇ ਕਿ ਉੱਤਾ ਅਕਾਲ ਤਖ਼ਤ ਦੇ ਸਾਰਿਆਂ ਨੂੰ ਬੁਲਾਇਆ ਸੀ, ਸਾਧੂਆਂ ਨੂੰ, ਸੰਤਾਂ ਨੂੰ, ਮੰਤਾਂ ਨੂੰ, ਪ੍ਰਚਾਰਕਾਂ ਨੂੰ, ਪ੍ਰਧਾਨਾਂ ਨੂੰ, ਮੈਂਬਰਾਂ ਨੂੰ, ਸੈਕਟਰੀਆਂ ਨੂੰ, ਸਿੱਖ ਸਭਾਵਾਂ ਨੂੰ, ਤੂੰ ਨਹੀਂ ਆਇਆ, ਮੈਂ ਵੀ ਮੇਰੇ ਬਾਗਜ ਨਹੀਂ ਸੀ, ਬਾਗ ਹੀਣ ਹਾਂ, ਯਾਨੀ ਤੂੰ ਦੱਸ ਪ੍ਰਚਾਰ ਸਿੱਖੀ ਦਾ ਕਿਵੇਂ ਹੋਣਾ ਚਾਹੀਦਾ ਆਪਣੀ ਰਾਏ ਦੇ। ਮੈਂ ਕਿਹਾ ਪ੍ਰੋਫੈਸਰ ਸਾਹਿਬ, ਸਿੱਖ ਬਣਨਾ ਹੀ ਪ੍ਰਚਾਰ ਹੈ। ਜ਼ਬਾਨੀ ਗੱਲਾਂ ਨਾਲ ਪ੍ਰਚਾਰ ਨਹੀਂ ਹੁੰਦਾ। ਕਰੀ ਜਾਓ, ਭਾਸ਼ਣ ਦੇ ਜਾਓ, ਲਿਖੀ ਜਾਓ, ਜਿੰਨਾ ਕੁਝ ਹੋ ਰਿਹਾ ਹੈ, ਕਿੰਨੇ ਕਿ ਦਿਨ ਦਰਬਾਰ ਹੋ ਰਹੇ ਨੇ, ਦਿਨ ਰਾਤ ਸਭਾਈਆਂ ਹੋ ਰਹੀਆਂ ਨੇ, ਦੇਖ ਲਓ ਕਿੰਨਾ ਕਸਰ ਹੋ ਰਿਹਾ। ਭਾਈ ਕਨ੍ਹੱਈਆ ਦਾ ਜੀਵਨ ਹੀ ਪ੍ਰਚਾਰ ਸੀ, ਜੀਵਨ ਹੀ ਪ੍ਰਚਾਰ ਹੈ। ਜੀਵਨ ਨੂੰ ਦੇਖ ਕੇ ਬੰਦਾ ਬਦਲ ਜਾਵੇ, ਗੁਰੂ ਨਾਨਕ ਸਾਹਿਬ ਕੋਈ ਸਟੇਜ ਨਹੀਂ ਲਗਾਉਂਦੇ, ਲੋਸਪੀਕਰ ਨਹੀਂ ਲਗਾਉਂਦੇ, ਐਡਵਰਟਾਈਜ ਨਹੀਂ ਕਰਦੇ। ਜਿੱਥੇ ਬੈਠੇ ਹੋਣ, ਰੇਤ ਦਾ ਟਿੱਬਾ ਹੋਵੇ, ਨਦੀ ਦਾ ਕਿਨਾਰਾ ਹੋਵੇ, ਪਹਾੜ ਦੀ ਚੋਟੀ ਹੋਵੇ, ਖੇਤ ਹੋਣ, ਜਿੱਥੇ ਬੈਠੇ ਹੋਣ, ਕੀਰਤਨ ਸ਼ੁਰੂ ਕਰ ਦੇਣਾ ਇਕੱਲੇ। ਉਹਨੇ ਕਦੇ ਨਹੀਂ ਸੀ ਦੇਖਿਆ ਕੋਈ ਸੁਣਨ ਵਾਲਾ ਆਏ ਕਿ ਨਹੀਂ ਆਇਆ। ਮਲਾਨਿਆ ਰਬਾਬ ਛੇੜ ਬਾਣੀ ਆਈ ਆ, ਕਿਸੇ ਨੇ ਕਲ ਸ਼ੁਰੂ ਕਰ ਦੇਣਾ ਇਕੱਲੇ। ਇਸ ਤਰ੍ਹਾਂ ਦਾ ਪ੍ਰਤਾਪ ਸੀ ਭਾਈ ਕਨ੍ਹੱਈਆ ਸਾਹਿਬ ਜੀ ਦਾ ਜੀਵਨ ਹੀ ਪ੍ਰਚਾਰ। ਭਾਈ ਕਨ੍ਹੱਈਆ ਸਾਹਿਬ ਦੇ ਅੱਗੋਂ ਸ਼ਿਸ਼ ਹੋਏ ਭਾਈ ਸੇਵਾ ਰਾਮ ਇੱਕ ਵਾਰੀ ਚਲੇ ਤੀਰਥ ਯਾਤਰਾ ਤੇ, ਅਤੇ ਕਹਿੰਦੇ ਕਿ ਭਾਈ ਸੇਵਾ ਰਾਮ, ਆਪਾਂ ਚੱਲੇ ਹਾਂ ਇਹ ਯਾਤਰਾ 'ਤੇ ਮੁਸਾਫਰੀ ਵਿੱਚ ਦਰਸ਼ਨ ਕਰਨੇ, ਅਤੇ ਮੇਰੇ ਤਿੰਨ ਗੱਲਾਂ ਯਾਦ ਰੱਖੇ ਦੱਸੋ। ਪਹਿਲੀ ਗੱਲ ਇਹ ਹੈ, ਜਿੱਥੇ ਵੀ ਜਾਵੀਏ ਕੋਈ ਤੁਹਾਨੂੰ ਕਵੇ ਕਿ ਪ੍ਰਸ਼ਾਦਾ ਛਕੋਗੇ, ਤੁਸੀਂ ਕਹਿਣਾ ਨਹੀਂ। ਜੇ ਕੋਈ ਕਹਿੰਦੇ ਪ੍ਰਸ਼ਾਦ ਛਕਿਆ ਹੋਇਆ ਹੈ, ਉਹਨੂੰ ਕਹਿ ਦੋ ਹਾਂ ਛਕਿਆ ਹੋਇਆ ਹੈ, ਭਾਵੇਂ ਕਈ ਦਿਨ ਦਾ ਛਕਿਆ ਹੋਵੇ, ਛਕਿਆ ਤਾਂ ਹੁੰਦਾ ਹੀ ਹੈ ਨਾ। ਜੇ ਕੋਈ ਆਖੇ ਜਾਓ ਲੰਗਰ ਤਿਆਰ ਹੈ, ਭੋਜਨ ਤਿਆਰ ਹੈ, ਛਕੋ, ਉੱਥੇ ਨਾ ਨਹੀਂ ਕਰਨੀ, ਛਕ ਲੈਣਾ ਹੈ। ਮਾਰੇ ਭਾਵ ਦੱਸੋ ਇਹਦਾ, ਸਮਝਾਓ ਭਾਈ ਸੇਵਾ ਰਾਮ ਨੇ ਕਿਹਾ। ਤਾਂ ਭਾਈ ਕਨ੍ਹੱਈਆ ਕਹਿਣ ਲੱਗੇ, ਦੇਖ ਸੇਵਾ ਰਾਮ, ਜੇ ਤੁਹਾਨੂੰ ਕੋਈ ਕਹਿੰਦਾ ਹੈ ਪ੍ਰਸ਼ਾਦਾ ਛਕੋਗੇ, ਤੁਸੀਂ ਕਹਿੰਦੇ ਹਾਂ ਛਕਾਂਗੇ, ਉਹ ਤੁਹਾਡੇ ਲਈ ਜਾ ਕੇ ਉਹ ਚਾਚਾ ਤਿਆਰ ਕਰੇਗਾ, ਪਰਨਿਤ ਬਣਾਵੇਗਾ, ਤੁਹਾਨੂੰ ਉਹਦਾ ਲੇਖਾ ਦੇਣਾ ਪਏਗਾ, ਪਰ ਸਿਰ 'ਤੇ ਕਰਜ਼ਾ ਹੋਵੇਗਾ। ਜੇ ਐਂ ਪੁੱਛ ਲੈਂਦੇ ਪ੍ਰਸ਼ਾਦ ਛਕੇ ਹੋਏ, ਤੁਸੀਂ ਕਹਿੰਦੇ ਨਹੀਂ, ਉਹਨੂੰ ਛਕਾਉਣਾ ਪਏਗਾ, ਔਖਾ ਹੋਵੇਗਾ, ਮੈਂ ਕਿ ਪੁੱਛ ਬੈਠਾ। ਅਤੇ ਜੇ ਕਿਉਂ ਕਹਿੰਦਾ ਲੰਗਰ ਤਿਆਰ ਹੈ, ਛਕੋ ਜੀ, ਭੋਜਨ ਛਕੋ, ਉਹਦੇ ਨਾ ਨਹੀਂ ਕਰਨੀ, ਉਹ ਸਾਡੀ ਕਿਸਮਤ ਹੈ, ਉਹ ਭਰਾ ਲੱਭਦ ਹੈ, ਦਾਣੇ ਦਾਣੇ 'ਤੇ ਮੋਹਰ ਹੈ। ਜਿੱਥੇ ਬੰਦਾ ਜਾਂਦਾ ਹੈ, ਭਰਾ ਲੱਭਦ ਪਹਿਲੇ ਪਹੁੰਚ ਜਾਂਦੀ ਹੈ, ਪਹਿਲੇ ਬਣੀ ਭਰਾ ਲੱਭਦ, ਪਾਛੇ ਬਣਾ, ਦਾਣੇ ਦਾਣੇ 'ਤੇ ਮੋਹਰ ਹੈ, ਭਰਾ ਖਾਣੀ ਹੈ। ਇਸ ਤਰ੍ਹਾਂ ਕਈ ਦਿਨ ਵਿਚਰਦਾ ਲੰਘ ਗਏ, ਬੈਠੇ ਹਨ ਜੰਗਲ ਦੇ ਵਿੱਚ। ਇੱਕ ਪ੍ਰੇਮੀ ਆਇਆ, ਕਹਿੰਦੇ ਮਹਾਂਪੁਰਖ ਹੋ, ਬੜਾ ਚੰਗਾ ਹੋ ਗਿਆ, ਤੇਰੇ ਦਰਸ਼ਨ ਹੋ ਗਏ ਨੇ, ਮੈਂ ਨਾ ਸ਼ਰਾਧ ਕੀਤਾ ਹੈ, ਤਿਆਰ ਕੀਤਾ ਹੈ ਭੋਜਨ, ਅਤੇ ਕੋਈ ਬੰਦਾ ਖਾਣ ਵਾਲਾ ਨਹੀਂ ਆਇਆ, ਕਹਿੰਦਾ ਖਵਾਉਣਾ ਕਿਸੇ ਨੂੰ, ਭੋਜਨ ਤਿਆਰ ਹੈ, ਆਓ ਆ ਕੇ ਲੰਗਰ ਛਕੋ। ਚਲੋ ਭਾਈ, ਸਤਿ ਵਚਨ, ਘਰ ਚਲੇ ਗਏ, ਬੈਠ ਗਏ। ਬੀਬੀ ਨੇ ਖੀਰ ਬਣਾਈ ਸੀ, ਖੀਰ ਹੋਰ ਚੀਜ਼ਾਂ ਵੀ ਸਨ, ਤੇ ਖੀਰ ਚ ਜਿੱਥੇ ਖੰਡ ਪਾਉਣ ਛਿੰਨਾ ਡੱਬਾ ਸੀ ਖੰਡ ਦਾ, ਇੱਕ ਡੱਬਾ ਸੀ ਲੂਣ ਦਾ। ਇੱਕ ਉਹ ਜਿਹਾ ਹੁੰਦਾ ਕਈ ਵਾਰ ਬੰਦਾ ਭੁਲੇਖੇ ਚ ਨਾ ਰੋਟੀ ਖਾ ਜਾਂਦਾ ਹੈ। ਉਹ ਬੀਬੇ ਨੇ ਖੰਡ ਦੀ ਥਾਂ ਤੇ ਲੂਣ ਪਾ ਦਿੱਤਾ ਖੀਰ ਦੇ ਵਿੱਚ, ਤੇ ਸਾਨੂੰ ਚੁੱਪ ਕਰਕੇ ਲੂਣ ਹੀ ਖਾ ਗਏ ਖੀਰ ਦੇ ਵਿੱਚ ਚਲੇ ਗਏ। ਪਿੱਛੋਂ ਉਸ ਨੇ ਆਪਣੇ ਉਹ ਘਰ ਵਾਲੇ ਲੂਣ ਪਾ ਦਿੱਤਾ, ਉਹਨਾਂ ਪਾ ਤੇ ਉਹਨਾਂ ਲੂਣ ਪਾਏ, ਸੰਤ ਲੂਣ ਪਾ ਦਿੱਤਾ ਹੀ ਨਹੀਂ ਹਮੇ ਹੀ ਪਾ ਦਿੱਤਾ ਹੈ। ਮਗਰ ਆਇਆ ਫਿਰ ਮਹਾਂਪੁਰਖ ਉਸ ਦੱਸਿਆ ਨਹੀਂ ਲੂਣ ਸੀ, ਅਸੀਂ ਹੋਰ ਖੀਰ ਪਾ ਦਿੰਦੇ ਖੰਡ ਪਾ ਦਿੰਦੇ। ਤਾਂ ਭਾਈ ਕਨ੍ਹੱਈਆ ਸਾਹਿਬ ਕਹਿਣ ਲੱਗੇ ਖੰਡ ਵੀ ਰੱਬ ਦੀ ਦਾਤ ਹੈ ਤੇ ਲੂਣ ਵੀ ਰੱਬ ਦੀ ਦਾਤ ਹੈ। ਜੋ ਆਈ ਹੈ ਰਾਧਾ ਬੰਦੀ ਕਿਸਮਤ ਆਈ ਹੈ ਉਹਨੂੰ ਠੋਕਰ ਕਿਉਂ ਮਾਰੀਏ? ਲੂਣੀ ਰੱਬ ਦੀ ਦਾਤ ਹੈ, ਖੰਡੀ ਰੱਬ ਦੀ ਦਾਤ ਹੈ, ਲੂਣ ਮਾੜਾ ਕਿਉਂ ਆਖੀਏ? ਸਗੋਂ ਨਾਨਕ ਸਾਹਿਬ ਨੇ ਤਾਂ ਲੂਣ ਜ਼ਰੂਰੀ ਦੱਸਿਆ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤ ਦੇਵਤਾ, ਲੂਣ ਪੰਜਵਾਂ ਪਾਇਆ ਗ੍ਰਿਤ ਤਾਂ ਹੋਵਾ ਆਕਵਿਤ। ਹੁਣ ਪੈਂਦੇ ਤਾਂ ਭੋਜਨ ਤਿਆਰ ਹੁੰਦਾ ਹੈ, ਹੁਣ ਤਾਂ ਬੜੀ ਜ਼ਰੂਰੀ ਹੈ। ਅਸੀਂ ਲੂਣ ਨਫ਼ਰਤ ਕਿਉਂ ਕਰੀਏ? ਰੱਬ ਦੀ ਦਾਤ ਹੈ, ਹੁਕਮ ਵਿੱਚ ਆਇਆ ਹੈ। ਐਸੀ ਵਜ੍ਹਾ ਫਿਰਦੇ ਵਿਚਰਦੇ ਵਿਛਰਦੇ ਭਾਈ ਕਨ੍ਹੱਈਆ ਸਾਹਿਬ ਦਾ ਡੇਰਾ ਬਣਾਇਆ ਪੰਜਾ ਸਾਹਿਬ ਤੋਂ 30 ਮੀਲ 35 ਮੀਲ ਤੇ ਇੱਕ ਵਾਰ ਨਗਰ ਦੇਖਿਆ। ਰਾਤ ਉੱਥੇ ਰਹੇ ਸਰਾਂ ਵਿੱਚ, ਪਾਣੀ ਮੰਗਿਆ, ਪਾਣੀ ਨੇ ਮਿਲਿਆ, ਪੁੱਛਿਆ ਤੇ ਪਾਣੀ ਨਹੀਂ ਮਿਲਦਾ। ਲੋਕਾਂ ਨੇ ਕਿਹਾ ਪਹਾੜੀ ਇਲਾਕਾ ਹੈ ਇੱਥੇ, ਪਾਣੀ ਨਾ ਥੱਲੇ ਨਦੀ ਹੈ 3 ਮੀਲਾਂ ਤੋਂ, ਉੱਥੋਂ ਪਾਣੀ ਲਿਆਉਣਾ ਪੈਂਦਾ ਹੈ। ਤੇ ਲੋਕਾਂ ਦੇ ਘਰਾਂ 'ਚ ਪਾਣੀ ਹੈ ਪਰ ਧਰਮਸ਼ਾਲਾ ਸਰਾਂ 'ਚ ਪਾਣੀ ਕੋਈ ਨਹੀਂ, ਸਾਂਝਾ ਖਾਧਾ ਹੈ, ਹੋਇਆ ਹੋਇਆ ਨਹਾਇਆ ਨਹਾਇਆ। ਤਾਂ ਭਾਈ ਕਨ੍ਹੱਈਆ ਸਾਹਿਬ ਨੇ ਵਿਚਾਰਿਆ ਇਹ ਸੜਕ ਚੱਲਦੀ ਹੈ ਸ਼ੇਰ ਸ਼ਾਹ ਸੂਰੀ ਮਾਰਗ, ਇੱਥੇ ਮੁਸਾਫਰ ਖਾਨਾ ਬਣਿਆ ਹੋਇਆ ਹੈ, ਪਾਣੀ ਦਾ ਪ੍ਰਬੰਧ ਨਹੀਂ ਹੈ ਅਤੇ ਮੁਸਾਫਰ ਔਖੇ ਹੁੰਦੇ ਹਨ। ਉੱਥੇ ਹੀ ਕੰਮ ਸ਼ੁਰੂ ਕਰ ਦਿੱਤਾ, ਮਟਕਾ ਲਿਆ, ਦਿਨ ਭਰ ਕੇ ਲਿਆਏ, ਸੜਕ 'ਤੇ ਬਹਿ ਗਏ, ਲਓ ਵੀ ਪਾਣੀ ਪੀਓ, ਕੋਈ ਪਾਣੀ ਪੀਵੇ ਕੋਈ ਪੀਵੇ। ਫਿਰ ਮਟਕੇ ਇਕੱਠੇ ਹੋ ਗਏ, ਕੋਈ ਆਇਆ ਪ੍ਰੇਮੀ ਜਨ ਮਾਏ ਰੱਖ ਲਓ ਛੋਲੇ ਨਾਲ ਦੇਤੇ ਕਰੋ, ਛੋਲੇ ਸ਼ੁਰੂ ਹੋ ਗਏ, ਕਮਰਾ ਬਣ ਗਿਆ, ਹੋਰ ਕਮਰਾ ਬਣ ਗਿਆ, ਇਤਨਾ ਕੁ ਆਸ਼ਰਮ ਬਣ ਗਿਆ ਜਿੱਥੇ 100 ਮੁਸਾਫਰ ਦਾ ਪ੍ਰਬੰਧ ਹਰ ਵੇਲੇ ਤਿਆਰ, 100 ਕਮਰਾ, 100 ਮੰਜਾ, 100 ਬਿਸਤਰਾ, 100 ਮਟਕਾ ਪਾਣੀ ਦਾ ਹਰ ਵੇਲੇ ਤਿਆਰ। ਇਹਦਾ ਨਾ ਬਾਣੀ ਦਾ ਪ੍ਰਚਾਰ। ਉਸ ਆਉਂਦੇ ਸਨ ਦਰਸ਼ਨ ਕਰਨ ਲਈ ਗੁਰੂ ਤੇਗ ਬਹਾਦਰ ਦੇ, ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਰਸ਼ਨ ਕਰਨ ਲਈ ਆਏ। ਮਨ ਫੁਰਨਾ ਫੁਰਿਆ ਕਿ ਜੋ ਤਾਂ ਉਹੀ ਹੈ, ਮਨ ਹਿਰਸਾ ਕਿਵੇਂ ਆਵੇ? ਸੰਕਲਪ ਕੀਤਾ ਮੇਰੇ ਸਿਰ ਕੰਢ 'ਤੇ ਹੱਥ ਰੱਖਣ ਗੁਰੂ ਜੀ। ਤਾਂ ਭਾਈ ਕਨ੍ਹੱਈਆ ਨੇ ਮੱਥਾ ਟੇਕਿਆ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿੱਠ ਉੱਤੇ ਥਾਪੜੀ ਦੇ ਕਰਕੇ ਕਹਿੰਦੇ ਨੇ, ਆ ਭਾਈ ਕਨ੍ਹੱਈਆ ਤੂੰ ਉੱਥੇ ਪਾਣੀ ਪਿਲਾਉਂਦਾ ਹੈ, ਪਿਆਓ ਲਗਾਇਆ ਹੋਇਆ ਹੈ, ਇੱਥੇ ਲੋੜ ਹੈ, ਲੜਾਈ ਹੋ ਰਹੀ ਹੈ, ਇੱਥੇ ਪਾਣੀ ਪਿਲਾ, ਲੜਾਈ ਦੇ ਵਿੱਚ 7 ਵਜ ਸਿਹਤ ਸ਼ੁਰੂ ਕਰਨੀ ਹੈ। ਲੱਗ ਪਏ ਸੇਵਾ ਨੂੰ, ਸੁਭਾਸ਼ ਹੀ ਪਿਆਓ 'ਚ ਬਹਿ ਕੇ ਪਾਣੀ ਪਿਲਾਉਣਾ ਸਾਰਿਆਂ ਨੂੰ, ਕੋਈ ਪਲੇ ਕੋਈ ਪੀਵੇ, ਹਿੰਦੂ ਪੀਵੇ, ਮੁਸਲਮਾਨ ਪੀਵੇ, ਕੋਈ ਪੀਵੇ। ਫੁੱਲ ਪਲਾਈ ਜਾਣਾ। ਸਿੱਖ ਕਹਿਣ ਲੱਗੇ ਬਾਈ ਕਰੀਆ, ਆਹ ਜਿਹੜੇ ਤੁਰਕ ਨੇ ਮੁਸਲਮਾਨ, ਇਹ ਤਾਂ ਸਾਡੇ ਦੁਸ਼ਮਣ ਹਨ, ਸਾਡੇ ਗੁਰੂ ਨੂੰ ਮਾਰਨ ਲਈ ਆਏ ਨੇ, ਇਹਨੂੰ ਪਾਣੀ ਨਾ ਪਿਲਾਇਆ ਕਰ, ਆਪਣੇ ਬੰਦੇ ਨੂੰ ਪਾਣੀ ਪਿਲਾ। ਹੱਸ ਛੱਡੀ ਮੈਂ, ਮੈਨੂੰ ਪਤਾ ਨਹੀਂ ਲੱਗਦਾ ਆਪਣਾ ਕਿਹੜਾ ਪਰਾਇਆ ਕਿਹੜਾ। ਫਿਰ ਸ਼ਿਕਾਇਤ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ, ਸਿੰਘਾਂ ਨੇ, ਸੱਚੇ ਪਾਤਸ਼ਾਹ ਤੁਸੀਂ ਨਾ ਕਹਿੰਦੇ ਹੋ ਬ੍ਰਹਮ ਗਿਆਨੀ ਹੈ, ਸਤਿਕਾਰ ਕਰਦੇ ਹੋ, ਪਿਆਰ ਦਿੰਦੇ ਹੋ, ਇਹ ਮੇਰਾ ਕੰਮ ਖਰਾਬ ਕਰ ਰਿਹਾ, ਕੀ ਕਰਦਾ ਸੱਚੇ ਪਾਤਸ਼ਾਹ, ਇਹ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਹੈ, ਅਸੀਂ ਰੋਕਦੇ ਹਾਂ, ਹਟਦੇ ਹੀ ਨਹੀਂ ਹੈ, ਪਾਜ ਨਹੀਂ ਕਰਦਾ, ਅਸੀਂ ਮਾਰਦੇ ਹਾਂ, ਮਰਨ ਕਰੀਬ ਹੁੰਦੇ ਨੇ, ਇਹ ਜਾ ਕੇ ਪਾਣੀ ਪਿਲਾ ਦਿੰਦੇ, ਖੜੇ ਹੋ ਜਾਂਦੇ ਨੇ, ਫਿਰ ਲੜਦੇ ਨੇ ਸਾਡੇ ਨਾਲ, ਰੋਕੋ ਸਿੱਖ ਕਿ ਪਾਣੀ ਤੁਰ ਕਰਨਾ ਪਿਲਾਵੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਐਸਾ ਕਿਉਂ ਕਰਦੇ, ਬੁਲਾਓ ਬਾਈ ਕਨਈਏ ਨੂੰ। ਬੁਲਾਇਆ, ਪਿੱਠ ਤੇ ਪਾਣੀ ਦੀ ਮੱਛ ਰੱਖੀ ਹੋਈ ਹੈ, ਪਾਣੀ ਦੀ ਭਰੀ ਹੋਈ ਚਮੜੇ ਦੀ ਮਸ਼ਕ, ਗਲ ਪੱਲਾ ਪਾ ਗਿਆ, ਜੋ ਉੱਥੇ ਖੜੇ ਹੋ ਗਏ, ਸੱਚੇ ਪਾਤਸ਼ਾਹ ਬੋਲਣ ਹਾਰ ਹਾਂ, ਬਖਸ਼ਣ ਹਾਰ ਹੈ, ਬਖਸ਼ ਲਓ ਬਖਸ਼ ਲਓ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਭਾਈ ਕਨਈਆ ਤੇਰੀ ਸ਼ਿਕਾਇਤ ਹੈ ਕਿ ਤੂੰ ਦੁਸ਼ਮਣ ਨੂੰ ਪਾਣੀ ਪਿਲਾਉਂਦਾ। ਤੇਰਾ ਨਾਮ ਮਹਾਰਾਜ, ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਸਿੱਖ ਬੋਲ ਪਿਆ, ਝੂਠ ਬੋਲਦਾ ਹੈ। ਅਸੀਂ ਮਹਾਰਾਜ ਨੂੰ ਕਈ ਵਾਰੀ ਰੋਕਿਆ ਹੈ, ਮੌਕੇ ਤੇ ਪਕੜਿਆ ਹੈ, ਇਹ ਰਾਤ ਦੀ ਗੱਲ ਹੈ। ਅਸੀਂ ਕੱਲ ਇੱਕ ਬੜੇ ਵੱਡੇ ਜਰਨੈਲ ਨੂੰ, ਨੂਰੀ ਸ਼ਾਹ ਨੂੰ, ਜੋ ਵਜ਼ੀਰ ਖਾਨ ਦਾ ਜਰਨੈਲ ਸੀ, ਉਹਨੂੰ ਮਾਰਿਆ ਹੈ, ਅਸੀਂ ਮਾਰ ਕੇ ਸੁੱਟ ਆਇਆ, ਪਰ ਉਹ ਜ਼ਿੰਦਾ ਸੀਗਾ, ਤੁਹਾਨੂੰ ਸੀ ਪਤਾ, ਅਸੀਂ ਮਾਰ ਸੁੱਟ ਆਇਆ। ਅੱਧੀ ਰਾਤ ਉਸ ਨੇ ਆਵਾਜ਼ ਦਿੱਤੀ, ਪਾਣੀ ਹਾਏ ਪਾਣੀ ਹਾਏ ਪਾਣੀ, ਇਹ ਗਿਆ ਹੈ ਬਾਈ ਕਨਈਆ, ਡਾਕਟਰ ਨੂੰ ਪਾਣੀ ਪਿਲਾਇਆ ਸੀ, ਫਿਰ ਪਾਣੀ ਨਹੀਂ ਪਿਲਾਇਆ, ਉਸਨੂੰ ਆਪਣੇ ਕੈਂਪ 'ਚ ਲੈ ਗਿਆ, ਪਹੁੰਚਾ ਕੇ ਆਇਆ, ਨਾਲ ਮੱਲ ਪੱਟੀ ਵੀ ਕਰ ਆਇਆ, ਇਹਦੀ ਹੁਣ ਠੀਕ ਠਾਕ ਹੋ ਗਿਆ ਹੈ, ਚੰਗਾ ਬੱਲਾ ਹੋ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਸਨ, ਪਤਾ ਸੀ ਕਿ ਇਸ ਨੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਦੀ ਸੇਵਾ ਕੀਤੀ ਹੈ, ਬਖਸ਼ਿਸ਼ ਹੋਈ ਹੈ, ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਨੂੰ ਆਪਣੇ ਹੱਥ ਦਾ ਰੁਮਾਲ ਦਿੱਤਾ ਸੀ, ਇਹ ਰੁਮਾਲ ਲੈ ਲੈ, ਫਿਰ ਨਿਸ਼ਾਨੀ ਤੇਰੇ ਕੋਲ ਰਹਿ ਕੇ ਜਾ ਕੇ ਪ੍ਰਚਾਰ ਕਰ, ਬਖਸ਼ਿਆ ਹੋਇਆ ਹੈ, ਇਸ ਤੇ ਮਿਹਰ ਹੋਈ ਹੋਈ ਹੈ। ਉਹ ਸਿੰਘ ਤਸੱਲੀ ਵਾਸਤੇ ਕਹਿਣ ਲੱਗੇ, ਭਾਈ ਕਨਈਆ, ਤੁਰਕ ਦਰਾਜ ਦੇ ਪਹਾੜੀ ਹੈ, ਸਾਨੂੰ ਲੜਨ ਵਾਸਤੇ ਉਹਨੂੰ ਪਾਣੀ ਪਿਲਾਉਂਦਾ ਜਾਂ ਨਹੀਂ ਜੀ? ਫਿਰ ਕਿਹਾ, ਇਹ ਤੂੰ ਸਿੰਘ ਨੂੰ ਪਾਣੀ ਪਿਲਾਉਂਦਾ, ਲੜਨ ਵਾਲਿਆਂ ਨੂੰ ਕਹਿੰਦਾ ਨਹੀਂ ਜੀ, ਹੱਦ ਹੋ ਗਈ ਹੈ। ਸਿੱਖ ਵੀ ਹੈਰਾਨ, ਉਹਨਾਂ ਦਾ ਸਾਰਿਆਂ ਨੂੰ ਹੈ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ, ਭਾਈ ਕਨਈਆ, ਤੇ ਡਿਊਟੀ ਲਾਈ ਸੀ ਪਾਣੀ ਪਿਲਾਉਣ ਦੀ, ਪਾਣੀ ਪਿਲਾਉਂਦਾ ਹਰ ਪਿਲਾਉਂਦਾ ਤਾਂ ਹਾਂ, ਤੂੰ ਨਾ ਪਿਲਾਉਂਦਾ ਤੁਰਕਾਂ ਨੂੰ, ਨਾ ਪਿਲਾਉਂਦਾ ਪਹਾੜੀਆਂ ਨੂੰ, ਨਾ ਪਿਲਾਉਂਦਾ ਸਿੰਘਾਂ ਨੂੰ, ਕਿਹੜੇ ਪਿਲਾਉਂਦਾ ਹੈ? ਹਰ ਜੋੜੀ ਕਾ ਸੱਚੇ ਪਾਤਸ਼ਾਹ, ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇਸਾਂ ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਾਂ ਹੱਸੇ ਤੇ ਗਲ ਲਾਇਆ ਸਤਿਗੁਰ, ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਲੈ ਭਾਈ ਕਨਈਆ, ਜਿਸ ਪਾਣੀ ਪਿਲਾਉਂਦਾ ਹੈ ਅੱਜ ਦਿਨ ਤੋਂ ਬਾਅਦ, ਫਿਰ ਡੱਬੀ ਮਲਮ ਦੀ ਇਹ ਵੀ ਰੱਖੀ ਕਰ, ਮਲਮ ਲਗਾਇਆ ਕਰ। ਸੋਲਾਂ ਸੌ ਨੜਿਨਵੇਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਤਾਰੇ ਪ੍ਰਗਟ ਕੀਤੇ। 1705 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਿਆ। 1704 ਦੇ ਅੰਦਰ 20 ਸਤੰਬਰ ਭਾਈ ਕਨਈਏ ਨੂੰ ਬਖਸ਼ਿਸ਼ ਕੀਤੀ ਮਲਮ ਦੀ ਡੱਬੀ, ਇੱਕ ਸਾਲ ਪਹਿਲੇ। ਉਹ ਦਿਨ ਮਨਾਇਆ ਜਾ ਰਿਹਾ ਹੈ, ਕਈ ਥਾਵਾਂ 'ਤੇ ਸਮਾਗਮ ਹੋ ਚੁੱਕੇ ਹਨ। ਆਰੰਭ ਤਾਂ ਹੋਈ ਸੀ ਗੁਰੂ ਨਾਨਕ ਮੰਡੀ ਤੋਂ, ਹੋਰ ਕਈ ਥਾਵਾਂ ਸਮਾਗਮ ਹੋਏ ਨੇ। ਅਖੀਲਾ ਸਮਾਗਮ ਹੋਣਾ 20 ਸਤੰਬਰ 1704 ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਸੇਵਾ ਸਥਾਨ ਭਾਈ ਕਨਈਆ। 300 ਸਾਲ ਮਨਾਇਆ ਜਾ ਰਿਹਾ ਹੈ ਭਾਈ ਕਨਈਆ ਸਾਹਿਬ ਜੀ ਦਾ, ਮਲਮ ਮੰਡੀ ਦੀ ਬਖਸ਼ਿਸ਼ ਦਾ ਦਿਹਾੜਾ, ਬਖਸ਼ਿਸ਼ ਹੋਈ। ਉਸ ਭਾਈ ਕਨਈਆ ਸਾਹਿਬ ਦੀ ਸੰਪਰਦਾ ਦੇ ਅੰਦਰ ਮਹਾਂਪੁਰਖ ਹੋਏ, ਭਾਈ ਹਰੀ ਸਿੰਘ ਸਾਹਿਬ, ਭਾਈ ਭਗਤ ਸਿੰਘ ਸਾਹਿਬ, ਮਨਜਵਾਰ ਸਿੰਘ ਜੀ, ਮਨਤਾਰਾ ਸਿੰਘ ਜੀ, ਹੁਣ ਸੇਵਾ ਕਰਨ ਮੰਤ ਪ੍ਰਤਪਾਲ ਸਿੰਘ ਜੀ, ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ। ਸੰਸਾਰ 'ਤੇ ਚਾਰ ਚੀਜ਼ਾਂ ਰਹਿਣ ਵਾਲੀਆਂ ਹਨ, ਨਾਮ ਰਹੇਗਾ, ਨਾਮ ਜਪਣ ਵਾਲਾ ਸਾਧੂ ਰਹੇਗਾ, ਨਾਮ ਜਪਣ ਵਾਲਾ ਸਾਧੂ ਜੋ ਨਾਮ ਜਪਦਾ ਹੈ ਉਹਨੂੰ ਕੀ ਫਲ ਮਿਲਦੇ ਹਨ। ਰਜਨ ਸਾਹਿਬ ਕਹਿੰਦੇ ਨੇ ਇਹ ਫਲ ਤਿਸ ਜਨ ਕੇ ਮੁਖ ਬਣੇ, ਮੁਖੀ ਮੁਖੀ ਫਲ ਮੈਂ ਕਹੇ ਨੇ, ਸਾਰਾ ਨਹੀਂ ਕਹਿ ਸਕਦਾ। ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਜੋ ਗੁਰੂ ਨਾਨਕ ਦੇ ਬਚਨ ਸੁਣਦਾ ਹੈ, ਮੰਨਦਾ ਹੈ, ਨਾਮ ਜਪਦਾ ਹੈ, ਉਹ ਇਹ ਫਲ ਮਿਲਦੇ ਨੇ। ਕਿਹੜੇ ਕਿਹੜੇ? ਸਭ ਤੋਂ ਪਹਿਲੇ ਖੇਮ, ਖੇਮ ਸਾਂਤ ਰਿੱਧ ਨੋ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੇ ਮਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਬਣੇ, ਗੁਰੂ ਨਾਨਕ ਨਾਮ ਬਚਨ ਮਨ। ਜੋ ਗੁਰੂ ਨਾਨਕ ਦੇ ਬਚਨ ਨੂੰ ਸੁਣਦਾ ਹੈ, ਮੰਨਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਪੜ੍ਹ ਕੇ ਨਾਮ ਜਪਦਾ ਹੈ, ਨਾਮ ਨਾਲ ਜੁੜਦਾ ਹੈ, ਉਹਨੇ ਸਾਰੇ ਫਲ ਮਿਲਦੇ ਹਨ, ਮੁਖੀ ਮੁਖੀ ਫਲ। ਖੇਮ ਸਰੀਰ ਦੀ ਕੁਸ਼ਲਤਾ, ਸਾਂਤ ਮਨ ਦੀ ਸ਼ਾਂਤੀ। ਕਈ ਵਾਰੀ ਬੰਦਾ ਚੰਗਾ ਬਾਲਾ ਹੱਟਾ ਕੱਟਾ ਹੁੰਦਾ ਹੈ ਪਰ ਮਨ ਵਿੱਚ ਸ਼ਾਂਤੀ ਨਹੀਂ ਹੁੰਦੀ। ਖੇਮ ਸਾਂਤ ਰਿੱਧ ਨੌ ਨਿਧ, ਰਿਧੀਆਂ ਅਤੇ ਨੌ ਨਿਧੀਆਂ। ਸ਼ਾਸਤਰਾਂ ਨੇ ਨੌ ਪ੍ਰਕਾਰ ਦੇ ਖਜ਼ਾਨੇ ਮੰਨੇ ਹਨ, ਇਹ ਨੌ ਨਿਧੀ ਆਖਦੇ ਨੇ। ਇੱਕ ਖਜ਼ਾਨਾ ਹੈ ਕੈਸ਼, ਇੱਕ ਖਜ਼ਾਨਾ ਹੈ ਪ੍ਰਾਪਰਟੀ, ਇੱਕ ਖਜ਼ਾਨਾ ਹੈ ਜਿਊਲਰੀ, ਇੱਕ ਖਜ਼ਾਨਾ ਐਜੂਕੇਸ਼ਨ, ਇੱਕ ਖਜ਼ਾਨਾ ਹੈ ਹੈਲਥ ਇਜ਼ ਵੈਲਥ, ਅੱਛੀ ਸਿਹਤ ਹੋਣੀ ਇਹ ਵੀ ਖਜ਼ਾਨਾ ਹੈ। ਫਿਰ ਜੇ ਵੀ ਖਜ਼ਾਨਾ ਹੈ ਵਿਦਿਆ ਐਜੂਕੇਸ਼ਨ, ਇਹ ਨੌ ਪ੍ਰਕਾਰ ਦੇ ਖਜ਼ਾਨੇ ਮੰਨੇ, ਇਹ ਨੌ ਨਿਧੀਆਂ ਆਖਦੇ ਨੇ। ਅਤੇ ਰਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਰਿਧੀਆਂ। ਰਿਧੀ ਕੀ ਹੁੰਦੀ ਹੈ? ਅੱਖੀ ਵੇਖੀ ਗੱਲ ਤੁਹਾਨੂੰ ਦੱਸਾਂ, ਅੱਖੀ ਵੇਖੀ ਸਾਡੀ ਜਿੱਤੀ ਆਪਣੀ। ਅੰਮ੍ਰਿਤਸਰ ਸਾਹਿਬ ਵਿਖੇ ਬਾਬੇ ਅਟਲ ਦੇ ਗੁਰਦੁਆਰੇ ਦੇ ਨੇੜੇ ਹੀ ਗੁਰਦੁਆਰਾ ਹੈ, ਉਹਦਾ ਨਾਮ ਮਿੱਠਾ ਟਿਵਾਣਾ ਅਸਥਾਨ ਹੈ, ਮਿੱਠਾ ਟਿਵਾਣਾ। ਜਿਹੜਾ ਡੇਰਾ ਹਰੀ ਭਗਤਪੁਰਾ ਹੁਸ਼ਿਆਰਪੁਰ ਚ ਹੈ, ਜਿਹਦੇ ਮਨਤਾਰਾ ਸਿੰਘ ਜੀ ਹੋਏ, ਮਨਜਵਾਲ ਸਿੰਘ ਜੀ ਹੋਏ, ਇਹ ਪਾਕਿਸਤਾਨ ਵਿੱਚ ਮਿੱਠਾ ਟਿਵਾਣਾ ਸਨ। ਮਿੱਠਾ ਟਿਵਾਣਾ ਅਤੇ ਨੂਰਪੁਰ, ਇਹ ਦੋਵੇਂ ਉੱਥੇ ਸਟੇਟ ਸੀ ਟਿਵਾਣਿਆਂ ਦੀ, ਮੁਸਲਮਾਨਾਂ ਦੀ ਰਿਆਸਤ ਸੀ। ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਯਾਦ ਹੋਵੇਗਾ 1947 ਵਿੱਚ ਉਸ ਵੇਲੇ ਪੰਜਾਬ ਦਾ ਚੀਫ ਮਨਿਸਟਰ ਸੀ ਖਿਜ਼ਰ ਹਯਾਤ ਖਾਨ ਟਿਵਾਣਾ। ਇਹਨਾਂ ਦੀ ਰਿਆਸਤ ਸੀ ਮਿੱਠਾ ਟਿਵਾਣਾ ਅਤੇ ਨੂਰਪੁਰ ਥਲ। ਮਿੱਠਾ ਟਿਵਾਣਾ ਡੇਰਾ ਇੱਥੇ ਬਣਿਆ, ਮਨਜਵਾਲ ਸਿੰਘ ਨੇ ਬਣਾਇਆ ਅੰਮ੍ਰਿਤਸਰ ਸਾਹਿਬ 1900 ਤੇ ਸ਼ੁਰੂ ਕੀਤਾ, 43 ਵਿੱਚ 45 ਕੰਪਲੀਟ ਹੋਇਆ, 47 ਪਾਕਿਸਤਾਨ ਬਣ ਗਿਆ। ਅਸੀਂ ਪਾਕਿਸਤਾਨ ਆ ਕੇ ਉੱਥੇ ਠਹਿਰੇ ਉਸ ਡੇਰੇ ਵਿੱਚ। ਉਹ ਡੇਰਾ ਬਣ ਰਿਹਾ ਸੀ ਅੰਮ੍ਰਿਤਸਰ ਸਾਹਿਬ, ਸੇਵਾ ਚੱਲ ਰਹੀ ਸੀ ਅਤੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਬੰਦਾ ਸ਼ਾਇਦ ਨਾਂ ਸੀ ਹਰਨਾਮ ਸਿੰਘ ਚਾਵਲਾ, ਉਸਨੇ ਆ ਕੇ ਮਨਜਵਾਬ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਘਰ ਲੰਗਰ ਛਕੋ, ਅਗਰ ਮੰਨ ਲਿਆ। ਉਸਨੇ ਸੰਤ ਮੋਹਕਮ ਸਿੰਘ ਕੋਲ ਪੁੱਛਿਆ ਵੀ ਕਿਹੜੇ ਸਰੀਰ ਹੋਣਗੇ ਨਾਲ ਮਨ ਸਾਹਿਬ ਦੇ। ਉਹ ਸੰਤ ਮੋਹਕਮ ਸਿੰਘ ਨੇ ਕਹਿ ਦਿੱਤਾ ਬਸ 15-16 ਸਰੀਰ ਹੋਣਗੇ ਵੱਧ ਤੋਂ ਵੱਧ। ਉਸਨੇ ਇੰਤਜ਼ਾਮ ਕੀਤਾ 15-16 ਬੰਦਿਆਂ ਦਾ ਆਇਆ ਅਤੇ ਮਨ ਸਾਹਿਬ ਨੂੰ ਕਹਿੰਦਾ ਮਨ ਜਵਾਹਰ ਸਿੰਘ ਚਲੋ ਮਹਾਰਾਜ ਲੰਗਰ ਚੁੱਕੋ ਚੱਲ ਪਏ। ਉਸ ਵੇਲੇ ਅੰਮ੍ਰਿਤਸਰ ਸ਼ਹਿਰ 'ਚ ਰਿਵਾਜ਼ ਸੀ ਕਿ ਸਾਰੇ ਸਾਧੂ ਅੰਮ੍ਰਿਤਸਰ ਪੈਦਲ ਚੱਲਦੇ ਔਰ ਨੰਗੇ ਪੈਰੀ ਚੱਲਦੇ, ਨੰਗੇ ਪੈਰੀ ਅੰਮ੍ਰਿਤਸਰ ਜੁੱਤੀ ਨਹੀਂ ਸੀ ਪਾਉਂਦੇ, ਪੇਸ਼ ਉਤਰਨਾ ਮੱਥਾ ਟੇਕਣਾ ਅੰਮ੍ਰਿਤਸਰ ਵੱਲ, ਗੱਡੀ ਤੋਂ ਉਤਰੇ ਅਤੇ ਪੈਦਲ ਆਉਣਾ ਦਰਬਾਰ ਸਾਹਿਬ ਪੈਦਲ। ਸ਼੍ਰੀ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰਨਾ ਤਾਂ ਪੈਦਲ ਜਾਣਾ ਪੈਦਲ ਆਉਣਾ, ਫਿਰ ਨੰਗੇ ਆਉਣਾ ਪਰ ਨੰਗੇ ਚੱਲ ਪਏ। ਉਹਦਾ ਘਰ ਸੀ ਮਲਕਾਂ ਦੇ ਬੁੱਤ ਕੋਲ, ਅੱਜ ਕੱਲ੍ਹ ਉੱਥੇ ਬਣੇ ਨਗਰ ਪਾਲਿਕਾ ਦਾ ਦਫ਼ਤਰ, ਉਹ ਜਿਹੜੇ ਘਰ ਸੀ। ਰਾਜਾ ਬੰਦਾ ਮਿਲੇ ਚੱਲ ਤੂੰ ਵੀ ਚੱਲ ਲੰਗਰ ਛੱਕ, ਤੂੰ ਵੀ ਚੱਲ ਤੂੰ ਵੀ ਚੱਲ, ਸੁਭਾਸ਼ ਵੀ ਆਉਂਦਾ ਜਿਹੜਾ ਬੰਦਾ ਮਿਲੇ ਤੂੰ ਵੀ ਚੱਲ। ਉਹਦੇ ਫਿਰ ਪਹੁੰਚਦਿਆਂ 140 ਬੰਦਾ ਇਕੱਠਾ ਹੋ ਗਿਆ, ਜਾ ਕੇ ਬਹਿ ਗਏ, ਭਗਤਾਂ ਲੱਗ ਗਈਆਂ, ਸ਼ਬਦ ਪੜ੍ਹਨੇ ਸ਼ੁਰੂ ਹੋ ਗਏ, ਪੜ੍ਹਦੇ ਪੜ੍ਹਦੇ ਕਈ ਸ਼ਬਦ ਪੜ੍ਹੇ ਅਤੇ ਮਨ ਜਵਾਹਰ ਸਿੰਘ ਕਹਿਣ ਲੱਗੇ ਬਈ ਗੁਰਮੁਖੋ ਲੰਗਰ ਲਿਆਓ ਕਿਉਂ ਦੇਰ ਲਾ ਰਹੇ ਹੋ। ਅਤੇ ਕੋਲ ਬੈਠੇ ਸੀ ਬਈ ਮੋਹਕਮ ਸਿੰਘ, ਕਹਿੰਦਾ ਮਹਾਰਾਜ ਨੇ ਲੰਗਰ ਤਾਰ ਕੀਤਾ 15-16 ਬੰਦਿਆਂ ਦਾ, ਤੁਸੀਂ ਲਾ ਬਿਠਾਏ ਤੇ 150 ਬੰਦਾ, ਪਹਿਲਾਂ ਬਾਜਰ ਪਈ ਹੋਈ ਹੈ। ਅੱਛਾ ਇਹ ਗੱਲ ਹੈ, ਹਾਂ ਉੱਠੇ ਕਿੱਥੇ ਲੰਗਰ ਲੈ ਗਿਆ, ਲੰਗਰ ਦੇ ਕੋਲ ਜੇ ਤਿਆਰ ਹੋਏ ਪਿਆ ਸੀ ਆਪਣਾ ਪਰਨਾ, ਪੰਜ ਸਾਂ ਖੱਦਰ ਦਾ ਪਰਨਾ ਸੀ ਉਤਾਰ ਕੇ ਨਾ ਉੱਥੇ ਪਾਤਾ ਲੰਗਰ ਦੇ, ਉਦਾਸ ਕੀਤੀ ਘੁੱਟ ਭੰਡਾਰੇ ਵਰਤਾਵਣੇ ਜਾਂ ਕਰੋ ਸ਼ੁਰੂ। ਲਓ ਜੀ ਲੰਗਰ ਸ਼ੁਰੂ ਹੋ ਗਿਆ, 150 ਬੰਦਾ ਉਹ ਵੀ ਖਾ ਗਿਆ, 100 ਬੰਦਾ ਹੋਰ ਉਹਦਾ ਆਇਆ ਹੋਇਆ ਸੀ ਉਹ ਵੀ ਖਾ ਗਿਆ, ਲੰਗਰ ਉਂਝੇ ਪਿਆ ਜੋ ਕਦੇ ਪਿਆ। ਇਹ ਰਿੱਧੀ ਹੁੰਦੀ ਹੈ, ਇਹ ਰਿੱਧੀ ਹੁੰਦੀ ਹੈ, ਖੇਮ ਸਾਂਤ ਰਿੱਧ ਨੌ ਨਿੱਧ ਬੁੱਧ ਗਿਆਨ ਸਰਬ ਤੈ ਸੁਧ ਸਿੱਧ। ਸਾਰੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ, ਬੁੱਧੀ 'ਚ ਗਿਆਨ ਆ ਜਾਂਦਾ ਹੈ, ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ, ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਤਪ ਜੋ ਤਪ ਕਰਨ ਦਾ ਫਲ ਹੈ ਉਹ ਮਿਲ ਜਾਂਦਾ ਹੈ। 50,000 ਸਾਲ ਦਾ ਤਪ ਇੱਕ ਪਾਸੇ ਅਤੇ ਅੱਧੀ ਗੜੀ ਸਾਧਸੰਗ ਦਾ ਫਲ ਇੱਕ ਪਾਸੇ, ਇਹ ਸ਼ਾਸਤਰਾਂ ਨੇ ਕਿਹਾ ਹੈ। ਤਪ ਦਾ ਫਲ ਮਿਲ ਜਾਂਦਾ ਹੈ ਵਿਦਿਆ, ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ, ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਗਿਆਨ ਹੈ ਦੁਨਿਆਵੀ ਗਿਆਨ, ਜੋ ਰਵੀ ਗਿਆਨ ਹੈ ਈਸ਼ਵਰੀ ਗਿਆਨ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਉੱਤਮ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ ਜਾਗਦੇ ਸਤਨਾਮ ਸ੍ਰੀ ਵਾਹਿਗੁਰੂ। ਉਤਪ ਇਸ਼ਨਾਨ ਕੀ ਹੁੰਦਾ ਹੈ? ਇੱਕ ਸਰੋਜ ਇਸ਼ਨਾਨ ਕਰਦੇ ਹਾਂ ਘਰਾਂ ਵਿੱਚ ਕਿ ਬਈ ਸਰੋਵਰ ਜਾ ਕੇ ਕਰਦੇ ਹਾਂ, ਕੀਰਤਨ ਦੇ ਵੀ ਕਰਦੇ ਹਾਂ। ਉਤਪ ਇਸ਼ਨਾਨ ਮੰਨਿਆ ਹੈ ਗਿਰਨ ਲੱਗਾ ਹੋਵੇ, ਸੂਰਜ ਗਿਰਨ ਹੋਵੇ, ਚੰਨ ਗਿਰਨ ਹੋਵੇ, ਉਸ ਮੌਕੇ 'ਤੇ ਜਾ ਕੇ ਕਿਸੇ ਸਰੋਵਰ ਇਸ਼ਨਾਨ ਕਰਨਾ ਇਹ ਉੱਤਮ ਇਸ਼ਨਾਨ ਹੈ। ਮੱਸਿਆ ਦਾ ਦਿਨ ਹੋਵੇ, ਪੁਰਮਾਸ਼ੀ ਦਾ ਦਿਨ ਹੋਵੇ, ਸਰਾਂ ਦਾ ਦਿਨ ਹੋਵੇ, ਜਾ ਕੇ ਸਰੋਵਰ ਇਸ਼ਨਾਨ ਕਰਨਾ ਉੱਤਮ ਇਸ਼ਨਾਨ ਹੈ। ਉੱਤਮ ਇਸ਼ਨਾਨ ਦਾ ਫਲ ਉਸਨੂੰ ਮਿਲ ਜਾਂਦਾ ਹੈ ਜਿਹੜਾ ਆਖਦਾ ਸਤਨਾਮ ਸੇਵਾ। ਇਹ ਫਲ ਕਿਸ ਜਨ ਕੇ ਮੁੱਖ ਬਣਨੇ, ਮੁੱਖੇ ਮੁੱਖੇ ਫਲ ਕਹਿੰਦੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜੋ ਗੁਰੂ ਨਾਨਕ ਦੇ ਬਚਨ ਸੁਣਦਾ ਹੈ, ਮੰਨਦਾ ਹੈ, ਉਹਨੇ ਫਲ ਮਿਲਦੇ ਨੇ। ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ ਉਤਮ ਇਸ਼ਨਾਨ ਚਾਰ ਪਦਾਰਥ। ਦੁਨੀਆਂ ਦੇ ਸਾਰਿਆਂ ਪਦਾਰਥਾਂ ਨੂੰ ਸ਼ਾਸਤਰ ਨੇ ਚਾਰ ਹਿੱਸੇ 'ਚ ਵੰਡੇ, ਉਹਨੂੰ ਚਾਰ ਪਦਾਰਥ ਕਹਿੰਦੇ ਨੇ। ਉਸਨੂੰ ਚਾਰੇ ਪਦਾਰਥ ਮਿਲ ਜਾਂਦੇ ਨੇ ਜਿਹੜਾ ਆਖਦਾ ਸਤਨਾਮ ਸ੍ਰੀ ਵਾਹਿ। ਚਾਰੇ ਪਦਾਰਥ, ਚਾਰ ਪਦਾਰਥ ਕਮਲ ਪ੍ਰਗਾਸ, ਜਿਹੜਾ ਹਿਰਦਾ ਹੈ ਕਮਲ ਵਰਗਾ ਇਖੜ ਜਾਂਦਾ ਹੈ ਨਾਮ ਜਪਣ ਦਾ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਿਵ ਤੇ ਉਦਾਸ, ਸਹਿਜ ਰਹਿੰਦਾ ਹੋਇਆ ਉਦਾਸ ਰਹਿੰਦਾ ਹੈ। ਭਾਈ ਕਨੀਰ ਵਾਂਗ ਸੇਵਾ ਕਰਦਾ ਹੋਇਆ ਸਹਿਜ ਰਹਿੰਦਾ ਹੋਇਆ ਉਦਾਸ ਹੈ। ਸੁੰਦਰ ਚਤੁਰ ਤੱਤ ਕਾ ਬੇਤਾ, ਉਹ ਬੜਾ ਸੋਹਣਾ ਬਣ ਜਾਂਦਾ ਹੈ, ਚਤੁਰ ਹੁੰਦਾ, ਐਕਟਿਵ ਹੁੰਦਾ ਹੈ। ਤੱਤ ਕਾ ਬੇਤਾ, ਜੋ ਤੱਤ ਈਸ਼ਵਰੀ ਗਿਆਨ ਹੈ ਉਹ ਜਾਣ ਵਾਲਾ ਬਣ ਜਾਂਦਾ ਹੈ। ਤੱਤ ਕਾ ਬੇਤਾ ਸੁੰਦਰ ਚਤੁਰ ਤੱਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ, ਸਮਦਰਸ਼ੀ ਹੋ ਜਾਂਦਾ ਹੈ। ਮੈਂ ਕਹਿੰਦਾ ਸਮਦਰਸ਼ੀ ਹੋ ਗਿਆ, ਏਕ ਦ੍ਰਿਸ਼ਟੇਤਾ, ਇੱਕ ਦ੍ਰਿਸ਼ਟੀ ਬਣ ਜਾਂਦੀ ਹੈ, ਸਭ ਨੂੰ ਇੱਕ ਦ੍ਰਿਸ਼ਟੀ ਦੇਖਦਾ ਹੈ। ਇਹ ਫਲ ਕਿਸ ਜਨ ਕੇ ਮੁੱਖ ਬਣੇ, ਮੁੱਖੀ ਮੁੱਖੀ ਫਲ ਗਏ ਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜੋ ਗੁਰੂ ਨਾਨਕ ਬਚਨ ਸੁਣਦਾ ਹੈ, ਮੰਨਦਾ ਹੈ, ਉਹਨੇ ਸਾਰੇ ਫਲ ਮਿਲਦੇ ਨੇ। ਉਹਨੇ ਸਨ ਮਹਾਂਪੁਰਖ ਮਨ ਜਵਾਹਰ ਸਿੰਘ ਜੀ, ਮਨ ਤਾਰਾ ਸਿੰਘ ਜੀ, ਜਿਹਨਾਂ ਨੇ ਨਾਮ ਜਪਿਆ, ਬਚਨ ਮਣੀ ਗੁਰੂ ਨਾਨਕ ਦੇ ਨਾਮ ਨਾਲ ਜੁੜੇ, ਲੋਕ ਨਾਮ ਨਾਲ ਜੁੜਿਆ, ਸੋਨੇ ਨਾਲ ਜੁੜਿਆ। ਉਹਨੇ ਦੀ ਮੱਸਿਆ ਸਿਆ ਯਾਦਗਾਰ ਮਨਾ ਰਹੇ ਹਾਂ। ਮਨ ਤਾਰਾ ਸਿੰਘ ਲੱਖਾਂ ਬੰਦਿਆਂ ਨੂੰ ਸੁਖਮਣੀ ਨਾਲ ਜੋੜਿਆ ਹੈ, ਬਾਬਾ ਜਵਾਹਰ ਸਿੰਘ ਨੇ ਲੱਖਾਂ ਨੂੰ ਜੋੜਿਆ ਹੈ। ਸਬਜ਼ੀ ਮੰਡੀ ਗੁਰਦੁਆਰੇ ਬਾਰ ਬਾਰ ਇੱਕ ਸਹਿਜਧਾਰੀ ਔਰ ਲਾਈ ਹੋਈ ਸਬਜ਼ੀ ਦੀ ਰੇੜੀ ਦਸਮਣੀ ਪੜੀ ਜਾਵੇ, ਪੜੀ ਜਾਵੇ ਬ੍ਰਹਮਗਿਆਨੀ ਸੰਸਿਫਤ ਕਾ ਕਰਤਾ, ਬ੍ਰਹਮਗਿਆਨੀ ਸਜੀਵ ਨਿਮਰਤਾ। ਮੈਂ ਪੁੱਛਿਆ ਤੈਂ ਇਹ ਸੁਮਨੀ ਕਿਵੇਂ ਪੜ੍ਹਦਾ ਤੂੰ? ਜਿਹੜੇ ਮਹੰਤ ਜਵਾਹਰ ਸਿੰਘ ਨੇ ਮੈਨੂੰ ਸੁਮਨੀ ਨਾਲ ਜੋੜਿਆ, ਉਹਦੇ ਪੜ੍ਹ ਰਿਹਾ ਮੈਂ। ਮੈਂ ਬਿਮਾਰ ਹੋ ਗਿਆ ਸੀ, ਉਹਦੇ ਕੋਲ ਗਿਆ, ਮੈਂ ਕਿਹਾ ਸੁਮਨੀ ਪੜ੍ਹੇਗਾ ਠੀਕ ਹੋ ਜਾਵਾਂਗਾ, ਕਿਰਪਾ ਹੋ ਗਈ, ਸੁਮਨੀ ਪੜ੍ਹਦਾ। ਇੱਥੇ ਡੇਰਾ ਹੈ ਹੁਸ਼ਿਆਰਪੁਰ, ਉਹਦੇ ਡੇਰੇ ਤੇ ਚਾਵਲੇ ਪਰਿਵਾਰ ਨੇ ਪਿਸ਼ਾਵਰ ਚ ਆਏ ਹੋਏ ਨੇ, ਹੁਣ ਵੀ ਹਨ। ਮੈਂ ਉੱਥੇ ਅਮਰੀਕਾ ਨਿਊਯਾਰਕ ਕਥਾ ਕੀਤੀ, ਸੁਣਾਈ ਮਨ ਜਵਾਹਰ ਸਿੰਘ ਦੀ ਗੱਲ ਕਿ ਚਾਵਲਿਆਂ ਦਾ ਇੱਕ ਮੁੰਡਾ ਸੁੰਦਰ ਸਿੰਘ ਹੈ ਬਿਮਾਰ ਹੋ ਗਿਆ, ਕਿ 1900 ਤੇ ਗੱਲ ਹੈ 52 ਦੀ, ਅੰਮ੍ਰਿਤਸਰ ਲੈ ਗਏ, ਡਾਕਟਰ ਜਵਾਬ ਦੇ ਦਿੱਤਾ ਭੱਜ ਨਹੀਂ ਸਕਦਾ, ਵਾਪਸ ਲੈ ਗਏ। ਉਹ ਸੁੰਦਰ ਸਿੰਘ ਦਾ ਦਾਦਾ ਦਿਆਲ ਸਿੰਘ ਗਿਆ ਡੇਰੇ 'ਚ, ਬੜਾ ਘਬਰਾਇਆ ਹੋਇਆ ਉਦਾਸ ਜਿਹਾ, ਅਤੇ ਮਨ ਜਵਾਹਰ ਸਿੰਘ ਕਹਿਣ ਲੱਗੇ, ਦਿਆਲ ਸਿੰਘ ਕੀ ਗੱਲ ਹੈ, ਬੜਾ ਉਦਾਸ ਹੈ, ਘਬਰਾਇਆ ਹੋਇਆ, ਸੁੱਖ ਹੈ, ਤੇਰੇ ਮਹਾਰਾਜ ਆਪਣਾ ਪੋਤਰਾ ਹੈ ਸੁੰਦਰ ਸਿੰਘ ਬਿਮਾਰ ਹੋ ਗਿਆ ਸੀ, ਅੰਮ੍ਰਿਤਸਰ ਲੈ ਗਏ ਸੀ, ਡਾਕਟਰ ਨੇ ਜਵਾਬ ਦੇ ਦਿੱਤਾ ਹੈ ਭੱਜ ਨਹੀਂ ਸਕਦਾ, ਇਸ ਕਰਕੇ ਸਾਰਾ ਪਰਿਵਾਰ ਹੀ ਉਦਾਸ ਹੈ। ਮਨ ਜਵਾਹਰ ਸਿੰਘ ਕਹਿਣ ਲੱਗੇ, ਤੁਸੀਂ ਆਪਣਾ ਸਾਰਾ ਜ਼ੋਰ ਲਾ ਲਏ, ਵਿਆਹ ਵਾਲਾ ਲਾ ਲਏ, ਪੈਸੇ ਦਾ ਵੀ ਲਾ ਲਏ, ਡਾਕਟਰਾਂ ਦਾ ਵੀ ਲਾ ਲਿਆ ਹੈ, ਦਵਾਈਆਂ ਦਾ ਵੀ ਲਾ ਲਿਆ ਹੈ, ਸਾਰਾ ਜ਼ੋਰ ਲਾ ਲਿਆ ਹੈ, ਅਤੇ ਚੰਗਾ ਹੁਣ ਕਰੋ, ਹੁਣ ਸਾਡੀ ਦਵਾਈ ਵਰਤੋ, ਹੁਕਮ ਕਰੋ, ਲੈ ਗੁਰਦੁਆਰਾ ਸੁਖਮਨੀ ਸਾਹਿਬ ਦਾ, ਅਤੇ ਜਾ ਕੇ ਪੋਤੇ ਦੇ ਕੋਲ ਪਾਠ ਕਰ, ਜਿੰਨਾ ਕਰ ਸਕਦਾ ਹੈ ਪੜ੍ਹੀ ਜਾ, ਸੁਖਮਨੀ ਪੜ੍ਹੀ ਜਾ, ਸਤਿ ਬਚਨ। ਅੱਜ ਪੜ੍ਹਨ ਲੱਗ ਪਿਆ ਸੋਹਣੀ ਸਾਹਿਬ ਕੋਲ ਬਹਿ ਕੇ ਮੁੰਡੇ ਦੇ। ਤੀਸਰੇ ਦਿਨ ਮੁੰਡਾ ਕਹਿੰਦਾ ਹੈ ਮੈਨੂੰ ਭੁੱਖ ਲੱਗੀ ਹੈ ਰੋਟੀ ਦਿਓ। ਬੁਖਾਰ ਉਤਰ ਗਿਆ, ਨਵਾਂ ਨਰਵਾ ਹੋ ਗਿਆ, ਹਫ਼ਤੇ ਬਾਅਦ ਉੱਠ ਕੇ ਤੁਰਨ ਲੱਗ ਗਿਆ। ਸਵੇਰੇ ਚੱਲ ਕੇ ਆਇਆ, ਮੱਥਾ ਟੇਕਿਆ, ਮਨ ਜਵਾਹਰ ਸਿੰਘ ਕਹਿੰਦੇ ਨੇ ਕਿਵੇਂ ਜਾਂਦਾ ਠੀਕ ਆ, ਪਤਾ ਲੱਗੇ ਕਿਵੇਂ ਠੀਕ ਹੋਇਆ। ਰਣਜੀ ਸੁਖਮਨੀ ਸਾਹਿਬ ਸੁਣਨਾ ਠੀਕ ਹੋ ਗਿਆ, ਚੰਗਾ ਸੁਖਮਨੀ ਛੋੜਨਾ ਨਹੀਂ, ਇਹ ਪੜ੍ਹਨਾ, ਇਹ ਰੋਜ਼ ਦੋ ਵਾਰੀ ਪੜ੍ਹਨੀ ਹੈ, ਇੱਕ ਤਾਂ ਆਪਣੀ ਸਿਹਤ ਵਾਸਤੇ, ਬਿਮਾਰੀ ਵਾਸਤੇ, ਇੱਕ ਪ੍ਰਲੋਕ ਵਾਸਤੇ। ਜਦ ਮੈਂ ਕਹਿੰਦਾ ਸੁਣਾਈ, ਇੱਕ ਬੰਦਾ 75 ਸਾਲ ਦਾ ਹੱਟਾ ਘੱਟਾ ਮੋਟਾ ਖੜਾ ਹੋ ਗਿਆ, ਕਹਿੰਦਾ ਮਹਾਰਾਜ ਮੈਂ ਹੀ ਸੁੰਦਰ ਸਿੰਘਾਂ, ਮੈਂ ਹੀ ਬਿਮਾਰ ਸੀਗਾ, ਅਮਰੀਕਾ ਪਹੁੰਚ ਗਿਆ। ਇਹ ਫਾਲਤਸ ਜਾਣ ਕੇ ਮੁੱਖ ਬੰਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਪ੍ਰਸਾਦ ਸਿੰਘ ਜੀ ਐਸੇ ਮਹਾਂਪੁਰਖ ਜਾਂ ਨਾਮ ਦੀ ਕਮਾਈ ਕੀਤੀ ਹੈ, ਨਾਮ ਨਾਲ ਜੋੜਿਆ ਹੈ, ਹੁਣ ਇਹ ਫਲ ਸਾਰੇ ਪ੍ਰਾਪਤ ਹੁੰਦੇ ਹਨ। ਤੋ ਸਮਾਂ ਹੋ ਗਿਆ ਹੈ, ਪੌਣੇ 9 ਹੋ ਗਏ ਨੇ, ਸਮਾਪਤੀ ਹੈ। ਬੁੱਲਾਂ ਚੌਕਾ ਮਾਫ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।